ਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮੇਸ ਮਾਰਿ ਅਥਾ ਅਗੰਤਿ ਅਤੋਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਿਗਤ ਕਰ ਸਿਹਤ ਤੁਵਾਰੀ ਆਪ ਲਿਓ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨਾ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਾਨਾ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨਾ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਾਨਾ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ ਰੰਗ ਸਭੇ ਨਾਰਾਇਣ ਹੈ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਅਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਧਨ ਆਪਣ ਲਈ ਆਜੇ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਠਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀ ਸੰਗਰਾਂਦ ਦਾ ਦਿਹਾੜਾ ਹੈ ਆਪ ਸਾਰੀਆਂ ਸੰਗਤਾਂ ਜੋ ਵੀ ਭਾਵਨਾ ਧਾਰ ਕੇ ਸਤਿਗੁਰੂ ਦੀ ਪਾਵਨ ਹਜ਼ੂਰੀ 'ਚ ਪਹੁੰਚੇ ਹੋ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ 'ਚ ਬੈਠ ਕੇ ਬਹੁਤ ਹੀ ਪ੍ਰੇਮ ਦੇ ਸਹਿਤ ਰਾਗੀ ਸਿੰਘ ਸਾਹਿਬਾਨਾਂ ਤੋਂ ਭਾਈ ਗੁਰਮੇਲ ਸਿੰਘ ਜੀ ਰੂਰ ਵਾਲਿਆਂ ਤੋਂ ਬਹੁਤ ਮਨੋਹਰ ਸੁੰਦਰ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸਮਾਂ ਸੰਗਰਾਂਦ ਵਾਲੇ ਦਿਨ ਕਥਾ ਦਾ ਸੰਕੋਚਮਾਂ ਸਮਾਂ ਹੁੰਦਾ ਹੈ। ਅੱਜ ਲੜੀਵਾਰ ਕਥਾ ਗੁਰ ਇਤਿਹਾਸ ਦੀ ਨਹੀਂ ਸੰਗਰਾਂਦ ਹੈ, ਇਸ ਲਈ ਅੱਜ ਸੰਗਰਾਂਦ ਦੇ ਦਿਹਾੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਬਚਨਾਂ ਦੀ ਜੋ ਸਾਡੇ ਪ੍ਰਤੀ ਉਪਦੇਸ਼ ਬਖਸ਼ ਕੀਤਾ ਹੈ ਉਹ ਵੀ ਬਹੁਤ ਹੀ ਸੰਖੇਪ ਦੇ ਨਾਲ, ਕਿਉਂਕਿ ਮਿੰਟ 20 ਰਹਿੰਦੇ ਨੇ, ਬਾਕੀ 20 ਮਿੰਟਾਂ ਦੇ ਵਿੱਚ ਸ਼ਬਦ ਦੇ ਅਰਥ ਨੇ, 12 ਮਾਹੇ ਦੇ ਭਾਵ ਹੈ, ਸੰਗਰਾਂਦ ਦੇ ਦਿਹਾੜੇ ਦੀ ਵਿਚਾਰ ਹੈ। ਇਸ ਨੂੰ ਆਪਾਂ ਇੱਕ ਇੱਕ ਸ਼ਬਦ ਦਾ ਸੰਖੇਪ ਨਾਲ ਲੈਂਦੇ ਹਾਂ ਕਿ ਸੰਗਰਾਂਦ ਜਿਹੜਾ ਸ਼ਬਦ ਹੈ ਸਾਡੀ ਪ੍ਰਚਲਿਤ ਭਾਸ਼ਾ ਦਾ ਸ਼ਬਦ ਹੈ। ਸੰਸਕ੍ਰਿਤ ਵਿੱਚ ਇਸ ਨੂੰ ਸੰਕ੍ਰਾਂਤੀ ਸ਼ਬਦ ਉਚਾਰਨ ਕਰਦੇ ਅਤੇ ਦੂਸਰਾ ਸੰਸਕ੍ਰਿਤ ਵਿੱਚ ਇਸ ਨੂੰ ਸੰਕਰਮਣ ਵੀ ਕਹਿੰਦੇ ਹੈ ਅਤੇ ਤੀਸਰਾ ਨਾਮ ਇਹਦਾ ਸੂਰਿਆ ਕ੍ਰਾਂਤੀ ਹੈ। ਚੌਥਾ ਨਾਮ ਸਾਡੀ ਪ੍ਰਚਲਿਤ ਭਾਸ਼ਾ ਵਿੱਚ ਸੰਗਰਾਂਦ। ਸੰਗ ਦਾ ਅਰਥ ਭਰੀ ਪ੍ਰਕਾਰ, ਕ੍ਰਾਂਤੀ ਤਬਦੀਲੀ ਵਾਲਾ ਦਿਨ, ਜਦੋਂ ਸੂਰਜ ਔਰ ਧਰਤੀ ਦੇ ਸੰਯੋਗ ਨਾਲ ਕੁਝ ਤਬਦੀਲੀ ਆਈ ਕਿ ਅੱਜ ਸੂਰਜ ਨੇ ਰਾਸ ਬਦਲੀ ਹੈ, ਧਰਤੀ ਦੇ ਚੱਕਰਾਂ ਨਾਲ ਸੂਰਜ ਦਾ ਜੋ ਚਾਨਣਾ ਕਿਰਨਾਂ ਧਰਤੀ 'ਤੇ ਪੈਂਦੀਆਂ ਹਨ ਇਹਦੇ 'ਚ ਤਬਦੀਲੀ ਹੈ, ਪਰਿਵਰਤਨ ਹੈ। ਜਿੱਥੇ ਬਸੰਤ ਰੁੱਤ ਦਾ ਕੱਲ ਆਖਰੀ ਦਿਨ ਸੀ, ਉੱਥੇ ਗ੍ਰੀਖਮ ਰੁੱਤ ਦਾ ਅੱਜ ਪਹਿਲਾ ਦਿਨ ਹੈ। ਗੁਰੂ ਅਰਜਨ ਦੇਵ ਜੀ ਨੇ ਰੁੱਤਾਂ ਦੀ ਬਾਣੀ ਲਿਖੀ ਹੈ, ਗ੍ਰੀਖਮ ਰੁੱਤ ਅਤ ਗਾਖੜੀ ਜੇਠ ਅਖਾੜੇ ਕਾਮ ਜੀਓ। ਇਹਦੇ ਧੁੱਪ ਬਹੁਤ ਪੈਂਦੀ ਅਤੇ ਅੱਜ ਤੋਂ ਰੁੱਤ ਵੀ ਬਦਲ ਗਈ ਹੈ, ਰੁੱਤ ਫਿਰੀ ਬਣ ਕੰਬਿਆ ਪੱਤ ਚੜੇ ਚੜਪਾ ਹੈ। ਅਤੇ ਉੱਥੇ ਜੇਠ ਦਾ ਮਹੀਨਾ ਸ਼ੁਰੂ ਹੋਇਆ, ਸੂਰਜ ਨਵੀਂ ਰਾਸ ਵਿੱਚ ਪ੍ਰਵੇਸ਼ ਹੋਇਆ ਅਤੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਇਹ ਪਾਵਨ ਬਚਨ ਮਾਝ ਰਾਗ ਵਿੱਚ ਉਚਾਰਨ ਕੀਤੇ ਹੈ, ਦੋ ਬਾਰਾਂ ਮਾਹੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਦੋ ਹੀ ਬਾਰਾਂ ਮਾਹੇ ਸ਼੍ਰੀ ਦਸਮ ਗ੍ਰੰਥ ਵਿੱਚ, ਅਤੇ ਬਾਰਾਂ ਮਾਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਤੁਖਾਰੀ ਰਾਗ ਵਿੱਚ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਮਾਝ ਰਾਗ ਵਿੱਚ। ਦੋਨਾਂ ਹੀ ਬਾਰਾਂ ਮਾਹਿਆਂ ਵਿੱਚ ਛੇ ਭਾਵ ਸਮਿਲਤ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਸਿੱਖਾਂ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਕਿਰਪਾ ਕਰੋ, ਜਿਹੜਾ ਤੁਖਾਰੀ ਰਾਗ ਵਾਲਾ ਬਾਰਾਂ ਮਾਹ ਹੈ ਉਹਦੇ 'ਚ ਗੁਪਤਾ ਅਲੰਕਾਰ ਨੇ, ਪੜ੍ਹਨਾ ਵੀ ਕਠਿਨ ਹੈ, ਕੋਈ ਸਰਲ ਰੂਪ ਦੇ ਅੰਦਰ ਸਾਨੂੰ ਬਾਣੀ ਉਚਾਰਨ ਕਰਕੇ ਦਿਓ, ਜਿਸ ਕਰਕੇ ਅਸੀਂ ਸੰਗਰਾਂਦ ਵਾਲੇ ਦਿਨ ਇਸ ਬਾਣੀ ਦਾ ਪਾਠ ਕਰਕੇ ਜੋ ਤੁਹਾਡਾ ਉਪਦੇਸ਼ ਹੈ ਉਹਨੂੰ ਅਸੀਂ ਸਰਲ ਰੂਪ 'ਚ ਸਮਝ ਲਈਏ। ਚੇਤ ਮਹੀਨੇ ਦੀ ਸੰਗਰਾਂਦ ਨੂੰ ਸਾਰਾ ਬਾਰਾਂ ਮਾਹ ਉਚਾਰਨ ਹੋਇਆ। ਮਹਾਰਾਜ ਸਾਹਿਬ ਨੇ ਵਚਨ ਕੀਤਾ ਵੀ ਬਾਰਾਂ ਮਾਹ ਤਾਂ ਗੁਰੂ ਨਾਨਕ ਸਾਹਿਬ ਵਾਲਾ ਹੀ ਰਹੇਗਾ। ਉਸ ਬਾਰਾਂ ਮਾਹੀ ਦਾ ਬਾਣੀ ਦਾ ਬਾਣੀ ਵਿੱਚ ਮੈਂ ਟੀਕਾ ਕਰ ਦਿਆਂ, ਉਹ ਮੂਲ ਹੈ, ਇਹ ਟੀਕਾ ਰੂਪ ਹੈ, ਇਸ ਕਰਕੇ ਸਰਲ ਹੋਣ ਕਰਕੇ ਇਹ ਪ੍ਰਚਲਿਤ ਜ਼ਿਆਦਾ ਹੋਇਆ ਮਾਝਰਾਂ। ਸੰਗਰਾਂਦ ਵਾਲੇ ਦਿਨ ਬਾਰਾਂ ਮਾਹ ਪੜ੍ਹਨ ਦੀ ਮਰਿਆਦਾ ਗੁਰੂ ਅਰਜਨ ਦੇਵ ਸਾਹਿਬ ਨੇ ਬੰਨ੍ਹੀ ਅਤੇ ਮਹਾਰਾਜ ਸਾਹਿਬ ਨੇ ਇਹਦੇ ਵਿੱਚ ਛੇ ਭਾਵ ਰੱਖੇ ਹੈ ਬਾਰਾਂ ਮਾਹੀ ਦੇ। ਪਹਿਲਾ ਭਾਵ ਹੈ, ਇਹਨੂੰ ਕਹਿੰਦੇ ਉਪਦੇਸ਼ ਆਤਮਕ ਭਾਵ, ਇਹ ਸਮੁੱਚੇ ਬਾਰਾਂ ਮਾਹੀ ਦਾ ਸਿਧਾਂਤ ਹੈ। ਉਪਦੇਸ਼ ਆਤਮ ਭਾਵ ਦੇ ਵਿੱਚ ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਕਣ। ਚੇਤ ਗੋਬਿੰਦ ਆਰਾਧੀਐ, ਇਹ ਉਪਦੇਸ਼ ਆਤਮਕ ਭਾਵ ਹੈ, ਪਰਮੇਸ਼ੁਰ ਦਾ ਨਾਮ ਚਿੰਤਨ ਕਰਨ ਦਾ ਉਪਦੇਸ਼ ਦਿੱਤਾ। ਇਹ ਸਮੁੱਚੇ ਬਾਰਾਂ ਮਾਹੇ ਪਿੱਛੇ ਭਾਵ। ਦੂਸਰਾ ਇਹਦੇ ਵਿੱਚ ਪ੍ਰੇਮ ਆਤਮਕ ਭਾਵ ਹੈ, ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਆ ਹਰ ਜਾਏ, ਇਹ ਦੂਸਰਾ ਭਾਵ ਹੈ। ਅਤੇ ਤੀਸਰਾ ਇਸਦੇ ਵਿੱਚ ਵਿਦਵਾਨਾਂ ਨੇ ਵਿਯੋਗ ਆਤਮ ਭਾਵ ਸਾਸੂ ਜੀ ਮੰਨੇ, ਬੇਮੁੱਖ ਹੋਏ ਰਾਮ ਅਤੇ ਲੱਗਣ ਜਨਮ ਵਿਯੋਗ, ਇਹ ਵਿਯੋਗ ਆਤਮ ਭਾਵ ਹੈ। ਇਹ ਚੌਥਾ ਵਿਦਵਾਨਾਂ ਨੇ ਸੰਯੋਗ ਆਤਮ ਭਾਵ ਮੰਨਿਆ, ਇਹ ਛਪੁੰਨੀ ਬੜਭਾਗਣੀ ਬਰ ਪਾਇਆ ਹਰ ਰਾਏ, ਇਹ ਸੰਯੋਗ ਆਤਮ ਭਾਵ ਹੈ। ਪੰਜਵਾਂ ਇਸ ਦੇ ਵਿੱਚ ਜਿਹੜਾ ਭਾਵ ਮੰਨਿਆ ਉਹ ਹਲੇਮੀ ਆਤਮਕ ਭਾਵ ਹੈ, ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਇਹ ਹਲੀਮੀ ਆਤਮਕ ਭਾਵ ਹੈ। ਛੇਵਾਂ ਸਾਧ ਸੰਗੀ ਇਸ ਦੇ ਵਿੱਚ ਆਨੰਦ ਆਤਮਕ ਭਾਵ ਹੈ, ਫਲਗੁਣ ਆਨੰਦ ਉਪਾਰ ਜਿਨ ਹਰ ਸੱਜਣ ਪ੍ਰਗਟੇ ਆਏ। ਇਹ ਛੇ ਭਾਵ ਬਾਰਾਂ ਮਾਹੀ ਦੇ ਅੰਦਰ ਸਮੁੱਚੇ ਸਾਰੇ ਬਾਰਾਂ ਮਾਹੀ ਦੇ ਵਿੱਚ। ਪਰ ਇੱਕ ਹੋਰ ਧਿਆਨ ਰੱਖਣ ਯੋਗ ਬਾਤ ਹੈ, ਚਿੰਤਨ ਤੋਂ ਸ਼ੁਰੂ ਹੋ ਕੇ ਬਾਰਾਂ ਮਾਹ ਆਨੰਦ 'ਤੇ ਆ ਕੇ ਸਮਾਪਤ ਹੁੰਦਾ। ਜੀਵ ਚਿੰਤਨ ਕਰਦਾ ਪਰਮਾਤਮਾ ਦਾ ਅਤੇ ਆਨੰਦ ਵਿੱਚ ਲੀਨ ਹੋ ਜਾਂਦਾ, ਪਰਮੇਸ਼ੁਰ ਆਨੰਦ ਸਰੂਪ ਹੈ। ਐਸਾ ਹੀ ਬਾਰਾਂ ਮਾਹ ਚੇਤ ਗੋਬਿੰਦ ਆਰਾਧੀਏ ਚਿੰਤਨ ਤੋਂ ਸ਼ੁਰੂ ਹੁੰਦਾ, ਫਲਗੁਣ ਆਨੰਦ ਆਨੰਦ 'ਤੇ ਆ ਕੇ ਸਮਾਪਤ ਹੋ ਜਾਂਦਾ। ਇਹ ਸਮੁੱਚੇ ਬਾਰਾਂ ਮਾਹੇ ਵਿੱਚ ਛੇ ਭਾਵ ਨੇ ਜੋ ਆਪ ਜੀ ਨੇ ਸੁਣੇ। ਦੇਖੋ ਜੋ ਗੁਰਬਾਣੀ ਦੀ ਕਥਾ ਹੈ, ਇਤਿਹਾਸ ਦੀ ਕਥਾ ਦੀ ਵੀ ਅਜੇ ਹੋਰ ਬਾਤ ਹੈ। ਇਹਦੇ ਵਿੱਚ ਪ੍ਰਚਾਰ ਵਾਸਤੇ ਤਾਂ ਭਾਵੇਂ 5 ਮਿੰਟ ਬੋਲੋ, 10 ਮਿੰਟ ਬੋਲੋ, 20 ਮਿੰਟ ਬੋਲੋ, ਅੱਧਾ ਘੰਟਾ ਬੋਲੋ, ਗੱਲ ਚੱਲ ਜਾਂਦੀ ਹੈ। ਜਦੋਂ ਕਿਸੇ ਸ਼ਬਦ ਦੀ ਵਿਆਖਿਆ ਦੀ ਬਾਤ ਹੋਵੇ ਤਾਂ ਉਹਦੇ ਵਿੱਚ ਮੁਸ਼ਕਲ ਤਾਂ ਦੇਖੋ ਇਹ ਆਇਆ ਹੀ ਕਰਦੀ ਹੈ। ਇਸ ਮੁਸ਼ਕਲ ਨੂੰ ਹੱਲ ਕਰਨ ਲਈ ਜਦੋਂ ਕਿਤੇ ਐਸੀ ਬੇਵਸੀ ਹੋਵੇ ਜੈਸੀ ਅੱਜ ਹੈ ਤਾਂ ਫਿਰ ਬਹੁਤ ਕੁਛ ਛੱਡ ਕੇ ਸੰਖੇਪ ਰੂਪ ਦੇ ਅੰਦਰ ਮਰਿਆਦਾ ਪੂਰੀ ਕਰਨ ਵਾਸਤੇ ਤਾਂ ਉਸ ਦਾ ਆਨੰਦ ਸੰਖੇਪ ਰੂਪ ਦੇ ਵਿੱਚ ਮਾਣਿਆ ਜਾਂਦਾ। ਅਤੇ ਆਹ ਹੁਣ ਜਿਸ ਪ੍ਰਕਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ ਕੀਤਾ, 12 ਮਹੀਨਿਆਂ ਦੇ 12 ਨਾਮ ਭਾਵੇਂ ਵੱਖਰੇ ਨੇ ਪਰ ਅੰਤਰੀ ਭਾਵ ਵਿੱਚ ਚੇਤ ਦਾ ਮਹੀਨਾ ਕਿਹੜਾ ਹੈ? ਮਨੁੱਖਾ ਸਰੀਰ। ਵਿਸਾਖ ਦਾ ਮਹੀਨਾ ਕਿਹੜਾ ਹੈ? ਮਨੁੱਖਾ ਸਰੀਰ। ਜੇਠ ਦਾ ਮਹੀਨਾ ਕਿਹੜਾ ਹੈ? ਮਨੁੱਖਾ ਸਰੀਰ। ਅਤੇ ਨਹੀਂ ਤਾਂ ਫਿਰ ਬਹੁਤ ਗੜਬੜ ਹੋ ਜਾਏਗੀ। ਚੇਤ ਗੋਬਿੰਦ ਰਾਧੇ, ਵੀ ਚੇਤ ਦੇ ਮਹੀਨੇ ਗੋਬਿੰਦ ਨੂੰ ਰਾਧਣਾ, ਬਾਕੀ ਦੇ ਮਹੀਨਿਆਂ 'ਚ ਨਹੀਂ ਰਾਧਣਾ। ਮਨੁੱਖਾ ਸਰੀਰ ਰੂਪੀ ਚੇਤ ਦਾ ਮਹੀਨਾ। ਅਤੇ ਇਹਨਾਂ ਭਾਵਾਂ ਨੂੰ ਲਾ ਕੇ ਜੀ ਮਹਾਰਾਜ ਨੇ ਵੀ ਕਿਹਾ, ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਸ਼ਨਾਨ ਦੀ ਗੱਲ ਸਮਝ ਆ ਗਈ। ਅਤੇ ਅੱਜ ਵੀ ਬਹੁਤ ਪ੍ਰਥਾ ਵੀ ਮਾਘ ਦਾ ਮਹੀਨਾ ਸਾਰਾ ਨਹਾਉਣਾ ਹੈ, ਬਾਕੀ ਦੇ 11 ਮਹੀਨੇ ਨਹੀਂ ਇਸ਼ਨਾਨ ਕਰਨਾ। ਮਹਾਰਾਜ ਤਾਂ ਹਰ ਰੋਜ਼ ਇਸ਼ਨਾਨ ਕਰਨ ਦੀ ਗੱਲ ਕਰਦੇ ਆ। ਇਸ ਕਰਕੇ ਮਨੁੱਖਾ ਸਰੀਰ ਨੂੰ ਹੀ 12 ਮਹੀਨਿਆਂ ਦੇ ਨਾਮਾਂ ਨਾਲ ਸਮਝਾ ਕੇ ਉਪਦੇਸ਼ ਦਿੱਤਾ। ਇਹ ਸ਼ਬਦ ਕਰਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜਾ 12 ਮਹਾ ਮਾਝ ਰਾਗ 'ਚ ਹੈ ਇਹਦੇ 14 ਸ਼ਬਦ ਉਚਾਰਨ ਕੀਤੇ। ਕਿਰਤ ਕਰਮ ਕੇ ਵਿਛੜੇ ਪਹਿਲਾ ਸ਼ਬਦ ਹੈ, ਜਿਨ ਜਿਨ ਨਾਮ 'ਤੇ ਆਇਆ ਅਖੀਰਲਾ ਸ਼ਬਦ ਹੈ। 12 ਸ਼ਬਦ 12 ਮਹੀਨਿਆਂ ਦੇ ਨਾਲ 14 ਸ਼ਬਦ। ਤੁਖਾਰੀ ਰਾਗ ਦੇ 12 ਮਾਹੇ ਦੇ 17 ਸ਼ਬਦ। ਇੱਕ ਅਖੀਰਲਾ ਬੇ 10 ਮਹਾਂ ਰੁੱਤੀ ਤਿੱਤੀ ਵਾਰ ਭਲੇ 12 ਮਹੀਨਿਆਂ ਦੇ ਅਤੇ 4 ਮੂਹਰੇ ਮੰਗਲ ਦੀਆਂ ਪੌੜੀਆਂ। ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ, ਸਿਰਸੇ ਸੁੱਖ ਸਾਮਾਂ ਦੇਹ ਸੋ ਤੂੰ ਭਲਾ। ਇਸ ਕਰਕੇ ਜੀਵ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਮਨੁੱਖਾ ਸਰੀਰ ਰੂਪੀ ਜੇਠ ਦੇ ਮਹੀਨੇ 'ਚ ਸਾਨੂੰ ਕੀ ਕਰਨਾ ਚਾਹੀਦਾ ਉਹ ਮਹਾਰਾਜ ਸਾਹਿਬ ਜੀ ਦੱਸਦੇ ਆ। ਸੁਣੋ ਜੀ।
ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਾਨ।
ਜਿਸ ਵਾਹਿਗੁਰੂ ਦੇ ਅੱਗੇ ਸਭ ਕੀਏ ਸਾਰੇ ਜਿਤਨੇ ਵੀ ਜੀਵਨ ਭਾਵੇਂ ਪੂਰੇ ਸੰਸਾਰ ਦੇ ਵਿੱਚ ਦੇਵਤੇ ਨੇ, ਦੈਤ ਨੇ, ਕਿਸੇ ਵੀ ਧਰਮਾਂ ਵਾਲੇ ਨੇ, ਉਹ ਸਾਰੇ ਵਾਹਿਗੁਰੂ ਦੇ ਅੱਗੇ ਹੀ ਨਿਕਲਦੇ। ਪਰਮਾਤਮਾ ਸਾਰਿਆਂ ਤੋਂ ਵੱਡਾ ਹੈ। ਰਿਸ਼ੀ ਮੁਨੀ ਨਾਮ ਜਪਣ ਵਾਲੇ ਉਹਦੇ ਅੱਗੇ ਹੀ ਨਿਭਦਿਆ, ਕਿਉਂਕਿ ਵੱਡੀ ਮਹਾਨ ਸ਼ਕਤੀ ਪਰਮਾਤਮਾ ਹੈ। ਜਿਸ ਅੱਗੇ ਸਭ ਨਿਵਾਨ, ਐਸਾ ਜਿਹੜਾ ਪਰਮੇਸ਼ਰ ਹੈ ਜਿਸ ਅੱਗੇ ਸਾਰੇ ਨਿਭਦੇ ਹੈ। ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਮਹਾਰਾਜ ਕੋਈ ਕਿਸੇ ਨਾਲ ਜੁੜਦਾ, ਕੋਈ ਕਿਸੇ ਨਾਲ ਜੁੜਦਾ, ਆਪ ਹੁਕਮ ਕਰੋ ਸੱਚੇ ਪਾਤਸ਼ਾਹ। ਜੀਵ ਕੋਈ ਪਰਿਵਾਰ ਨਾਲ ਹੀ ਜੁੜਿਆ, ਕੋਈ ਮਾਇਆ ਨਾਲ ਜੁੜਿਆ, ਕੋਈ ਵਿਸ਼ਿਆਂ ਨਾਲ ਜੁੜਿਆ, ਕੋਈ ਵਡਿਆਈ ਨਾਲ ਹੀ ਜੁੜਿਆ ਹੋਇਆ, ਕੋਈ ਨਿਰਤਕਾਰੀ ਨਾਲ ਜੁੜਿਆ ਹੈ, ਸਭ ਜੁੜੇ ਹੋਏ ਨੇ, ਕੋਈ ਨਾ ਕਿਤੇ ਜੁੜਿਆ। ਮਹਾਰਾਜ ਕਹਿੰਦੇ ਗਲਤ ਥਾਂ 'ਤੇ ਜੁੜੇ ਹੋਏ ਨੇ, ਇਹਦਾ ਨਤੀਜਾ ਵੀ ਗਲਤ ਹੀ ਨਿਕਲਿਆ। ਜੁੜਨਾ ਕਿੱਥੇ ਹੈ? ਮਨੁੱਖਾ ਸਰੀਰ ਰੂਪੀ ਜੇਠ ਦੇ ਮਹੀਨੇ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜਨ ਦਾ ਲੋੜੀਏ, ਇਹਦੇ ਵਿੱਚ ਜੁੜਨਾ ਚਾਹੀਦਾ, ਪਰਮਾਤਮਾ 'ਚ ਜੁੜਨਾ ਚਾਹੀਦਾ, ਜਿਸ ਵਾਹਿਗੁਰੂ ਦੇ ਅੱਗੇ ਸਾਰੇ ਨਿਭਦੇ ਹਨ।
ਪਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇਈ ਬਨ।
ਅਤੇ ਉਹ ਹਰੀ ਪਰਮੇਸ਼ਰ ਵਾਹਿਗੁਰੂ ਮਾਤਾ ਦੇ ਗਰਭ ਦਾ ਸੱਜਣ ਹੈ, ਸਰੀਰ ਤਿਆਗਣ ਤੋਂ ਬਾਅਦ ਵੀ ਸਾਡੇ ਨਾਲ ਮਿੱਤਰਤਾ ਹੀ ਨਿਭਾਉਣੀ ਹੈ। ਅਤੇ ਦਾਵਣ ਫਾਰਸੀ ਦੇ ਵਿੱਚ ਇਹਨੂੰ ਦਾਮਨ ਕਹਿੰਦੇ ਹੈ। ਅਤੇ ਉਸ ਪਰਮੇਸ਼ਰ ਵਾਹਿਗੁਰੂ ਦੇ ਪੱਲੇ ਲੱਗੇ ਹਾਂ, ਉਹਦੇ ਲੜ ਲੱਗੇ ਹਾਂ, ਅਤੇ ਜੇ ਉਹ 'ਤੇ ਲੜ ਲੱਗ ਜਾਈਏ ਤਾਂ ਕਿਸੇ ਨਾ ਦੇਈ ਬੰਨ। ਜਿਵੇਂ ਛੋਟੇ ਰਾਜੇ ਵੱਡਿਆਂ ਰਾਜਿਆਂ ਨੂੰ ਮੁਜ਼ਰਮ ਬੰਨ ਕੇ ਦੇ ਦਿੰਦੇ ਆ, ਜੀ ਲਓ ਤੁਸੀਂ ਇਹਨੂੰ ਸਜ਼ਾ ਦੇ ਦਿਓ। ਧਰਮਰਾਜ ਦੇ ਦੂਤ ਬੰਨ ਕੇ ਜੀਵ ਨੂੰ ਨੈੜ ਕੇ ਧਰਮਰਾਜ ਦੇ ਅੱਗੇ ਦੇ ਦਿੰਦੇ ਆ, ਜੀ ਇਹਨੂੰ ਸਜ਼ਾ ਦਿਓ। ਜਿਹੜਾ ਪਰਮੇਸ਼ੁਰ ਦੇ ਨਾਲ ਜੁੜ ਜਾਏ ਕਿਸੇ ਨਾ ਦੇ ਹੀ ਬੰਨ, ਉਹਨੂੰ ਕੋਈ ਵੀ ਕਿਤੇ ਬੰਨ ਕੇ ਦੇ ਨਹੀਂ ਸਕਦਾ, ਉਹ ਪਰਮੇਸ਼ੁਰ ਦੇ ਨਾਲ ਜੁੜਿਆ ਹੋਇਆ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਭਾਈ ਪਰਮੇਸ਼ੁਰ ਨਾਲ ਜੁੜਨਾ ਬਣਦਾ ਹੈ।
ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ।
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਦਾਮਨ ਲੱਗਿਆ ਹੋਇਆ, ਪੱਲੇ ਲੱਗਿਆ ਹੋਇਆ, ਉਮਰ ਭਰ ਦੀ 52 ਕੈਦੀ ਗਵਾਲੀਅਰ ਦੇ ਕਿਲ੍ਹੇ 'ਚੋਂ ਗੁਰੂ ਸਾਹਿਬ ਨੇ ਛੁਡਵਾ ਕੇ ਬੰਦੀ ਛੋੜ ਨਾਮ ਪ੍ਰਾਪਤ ਕੀਤਾ, ਅਤੇ ਜਿਹੜੇ ਜਿਹੜੇ ਗੁਰੂ ਸਾਹਿਬ ਜੀ ਦਾ ਪੱਲਾ ਪਕੜ ਕੇ, 50 ਕਲੀਆਂ ਦਾ ਚੋਲਾ ਜਿਹੜਾ ਕਢਾਣੀ ਸਾਹਿਬ ਪਿਆ ਰਾੜਾ ਸਾਹਿਬ ਦੇ ਕੋਲ, ਦੋ ਰਾਜੇ ਰਹਿ ਗਏ, ਮਹਾਰਾਜ ਸਾਡਾ ਕੀ ਬਣੋ? ਕਹਿੰਦੇ ਤੁਸੀਂ ਤਣੀਆਂ ਫੜ ਲਓ। 52 ਦੇ 52 ਸਾਸ ਜੀ ਰਾਜੇ ਕੱਢੇ, ਹਰ ਸੱਜਣ ਦਾਮਨ ਲੱਗਿਆਂ ਕਿਸੇ ਨਾ ਦੇਈ ਕਰ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ। ਪਰਮੇਸ਼ੁਰ ਦਾ ਨਾਮ ਕੈਸਾ ਹੈ? ਮਾਣਕ ਮੋਤੀਆਂ ਦੀ ਨਿਆਈ ਅਮੋਲਕ ਹੈ, ਸਾਈਂ ਨਾਮ ਅਮੋਲ ਕਿਵੇਂ ਨਾ ਕੋਈ ਜਾਣਦਾ। ਅਥਵਾ ਬੈਰਾਗ ਰੂਪੀ ਮਾਣਕ, ਬੈਰਾਗ ਰੂਪੀ ਮੋਤੀ ਅਤੇ ਸਰਬਨ ਮੰਨਣ ਅਧਿਆਸਨ ਆਦਿ ਸਾਧਨਾ ਰੂਪੀ ਮਾਣਕ ਇਹ ਪ੍ਰਾਪਤ ਕਿੱਥੋਂ ਹੁੰਦੇ ਨੇ? ਕਹਿੰਦੇ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦਾ ਚਿੰਤਨ ਕੀਤਾ ਹੈ, ਨਾਮ ਦੇ ਅਧੀਨ ਸਾਰੇ ਗੁਣ ਹਨ। ਜਿਹਦੇ ਕੋਲ ਨਾਮ ਦਾ ਐਸਾ ਧਨ ਹੈ, ਉਹਨੂੰ ਲੱਗੇ ਨਾਹੀਂ ਸਨ। ਸੰਸਾਰ ਦੇ ਹੀਰੇ ਮੋਤੀ ਚੁਰਾਏ ਜਾਂਦੇ ਹੈ, ਮਣੀਆਂ ਚੁਰਾਈਆਂ ਜਾਂਦੀਆਂ ਹਨ, ਧਨ ਚੁਰਾਇਆ ਜਾਂਦਾ ਹੈ, ਬੈਂਕਾਂ ਦੇ ਵਿੱਚੋਂ ਵੀ ਡਾਕੇ ਪੈ ਜਾਂਦੇ, ਪਰ ਪਰਮੇਸ਼ੁਰ ਦੇ ਨਾਮ ਨੂੰ ਕੋਈ ਵੀ ਚੋਰ ਚੁਰਾ ਨਹੀਂ ਸਕਦਾ। ਤੋ ਇਸ ਕਰਕੇ ਉਹਨੂੰ ਲੱਗੇ ਨਾਹੀਂ ਸਨ, ਇਹਨੂੰ ਪਾੜ ਹੀ ਨਹੀਂ ਲੱਗ ਸਕਦਾ ਕਿ ਕੋਈ ਵੀ ਨਾਸਤਿਕਪਣੇ ਵਾਲਾ ਚੋਰ, ਨਾਸਤਿਕ ਭਾਵਨਾ ਵਾਲਾ ਚੋਰ ਇਹ ਸਿਧਾਂਤਾਂ ਨੂੰ, ਇਹਦੀ ਭਾਵਨਾ ਨੂੰ ਚੁਰਾ ਨਹੀਂ ਸਕਦਾ ਹੈ।
ਰੰਗ ਸਭੇ ਨਾਰਾਇਣ ਹੈ ਜਿੱਤੇ ਮਨ ਭਾਵਨ।
ਇਹ ਪਰਮੇਸ਼ੁਰ ਵਾਹਿਗੁਰੂ ਨੇ ਜਿੰਨੇ ਵੀ ਬਨਸਪਤੀ ਵਿੱਚ ਰੰਗ ਨੇ ਵਾਹਿਗੁਰੂ ਦੇ ਹੀ ਪੈਦਾ ਕੀਤੇ ਹੈ। ਰੰਗੀ ਰੰਗੀ ਭਾਤੀ ਕਰਕਾ ਜਿਨਸੀ ਮਾਇਆ ਜਿਨੋ ਪਾਈ, ਇਹ ਸਭ ਵਾਹਿਗੁਰੂ ਨੇ ਹੀ ਰੰਗ ਪੈਦਾ ਕੀਤੇ ਹੈ। ਪ੍ਰਕਿਰਤੀ ਵਿੱਚ ਵੀ ਉਹਦੇ ਪੈਦਾ ਕੀਤੇ ਆ ਰੰਗ। ਜਾਨਵਰਾਂ ਦੇ ਕਈ ਵਾਰੀ ਰੰਗ ਦੇਖੋ, ਕਿੰਨੇ ਸੁਹੱਪਣ ਵਾਲੇ ਰੰਗ ਉਹਨਾਂ ਦੇ ਖੰਭਾਂ ਦੇ ਉੱਤੇ, ਕੈਸੀ ਚਿੱਤਰਕਾਰੀ ਕੀਤੀ ਹੋਈ, ਉਸੇ ਦੇ ਨੇ। ਦੂਸਰਾ ਜਿਹੜਾ ਪਰਮੇਸ਼ੁਰ ਵਾਹਿਗੁਰੂ ਨੇ ਸਤੋਮਈ ਰੰਗ ਜਿਹੜਾ ਚਿੱਟਾ ਰੱਖਿਆ, ਰਜੋਗੁਣ ਲਾਲ ਰੱਖਿਆ ਅਤੇ ਤਮੋਗੁਣ ਦਾ ਰੰਗ ਕਾਲਾ ਰੱਖਿਆ, ਅਤੇ ਪਰਮੇਸ਼ੁਰ ਵਾਹਿਗੁਰੂ ਅੰਤਰਜਾਮੀ ਦੇ ਨਾਮ ਜਪਣ ਵਾਲਿਆਂ ਨੂੰ ਵੀ 3-4 ਪ੍ਰਕਾਰ ਦੇ ਰੰਗ ਹੰਡਾਉਂਦੇ ਆ। ਉਹ ਬਾਹਰ ਰੰਗਾਂ ਦੀ ਗੱਲ ਨਹੀਂ, ਇੱਥੇ ਅੰਤਰੀਵ ਰੰਗਾਂ ਦੀ ਗੱਲ ਕਰਦੇ ਆ ਪਾਤਸ਼ਾਹ। ਉਹ ਕਿਹੜੇ ਰੰਗ ਨੇ? ਤੇ ਪਰਮੇਸ਼ੁਰ ਦੇ ਪਿਆਰੇ ਜਦੋਂ ਪੂਰੇ ਆਨੰਦ ਵਿੱਚ ਹੁੰਦੇ ਆ, ਉਹ ਕਈ ਵਾਰ ਇਕੱਲੇ ਹੱਸ ਪੈਂਦੇ ਆ, ਕੋਈ ਬੰਦਾ ਗੱਲ ਕਰਨ ਵਾਲਾ ਨਹੀਂ ਹੁੰਦਾ ਉਹਨਾਂ ਕੋਲ, ਖਿੜਖਿੜ ਕਰਕੇ ਹੱਸਦੇ, ਦੇਖਣ ਵਾਲਾ ਹੈਰਾਨ ਹੋ ਜਾਂਦਾ ਵੀ ਬਿਨਾਂ ਹੀ ਗੱਲ ਤੋਂ ਹੱਸ ਪਏ। ਔਰ ਕਈ ਵਾਰ ਪਰਮਾਤਮਾ ਨੂੰ ਚੇਤੇ ਕਰਕੇ ਰੋਣ ਲੱਗ ਜਾਂਦੇ ਆ। ਹੱਸਣਾ ਵੀ ਇੱਕ ਰੰਗ ਹੈ, ਰੋਣਾ ਵੀ ਇੱਕ ਰੰਗ ਹੈ। ਔਰ ਕਦੇ ਕਦੇ ਵਿਸਮਾਦ ਰੂਪ ਦੇ ਅੰਦਰ ਚੁੱਪ ਕਰ ਜਾਂਦੇ ਆ। ਮਹਾਰਾਜ ਕਹਿੰਦੇ ਸਾਰੇ ਰੰਗ ਨਾਰਾਇਣੀ ਰੰਗ ਨੇ, ਪਰਮਾਤਮਾ ਦੇ ਪਿਆਰ ਦੇ ਹੀ ਰੰਗ ਨੇ ਸਾਰੇ। ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾ, ਪ੍ਰਵਾਹ ਨਹੀਂ ਕਿਸੇ 'ਤੇ। ਰੰਗ ਸਭੇ ਨਾਰਾਇਣ, ਇਹ ਨਾਰਾਇਣੀ ਰੰਗ ਨੇ। ਨਾ ਕੀਏ ਨਹੀਂ ਰਹਿਣ ਕਹੀਏ ਰਾਤ, ਜਿਸ ਦੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ, ਸੋ ਕਹੀਏ ਨਾਰਾਇਣ। ਉਸ ਪਰਮਾਤਮਾ ਦੇ ਸਾਰੇ ਰੰਗ ਹਨ, ਉਸ ਰੰਗ ਦੇ ਵਿੱਚ ਰੰਗੇ ਹੋਏ ਵੱਖਰੇ ਵੱਖਰੇ ਗੁਰਮੁਖਾਂ ਦੀਆਂ ਅਵਸਥਾ ਹਨ। ਅਤੇ ਜਿਹੜਾ ਵੀ ਰੰਗ ਜੀ ਨੂੰ ਭਾ ਗਿਆ, ਕਿਸੇ ਨੂੰ ਵੈਰਾਗ ਦਾ ਰੰਗ ਭਾ ਗਿਆ, ਉਹ ਵੈਰਾਗੀ ਹੋਇਆ ਫਿਰਦਾ। ਉਦਾਸੀਨ ਰਹਿਣ ਦਾ ਰੰਗ ਭਾ ਗਿਆ, ਉਦਾਸੀਨ ਹੋਇਆ। ਕਿਸੇ ਨੂੰ ਗਿਆਨ ਦਾ ਰੰਗ ਭਾ ਗਿਆ, ਉਹ ਗਿਆਨ ਦੇ ਗੁੜ 'ਚ ਹੋਇਆ। ਕਿਸੇ ਨੂੰ ਪ੍ਰੇਮ ਦਾ ਰੰਗ ਭਾ ਗਿਆ, ਪ੍ਰੇਮ ਵਿੱਚ ਹੈ। ਪਰ ਹੈ ਸਾਰੇ ਪਰਮਾਤਮਾ ਦੇ ਰੰਗ। ਅਤੇ ਜੈਸਾ ਕਿਸੇ ਦੇ ਮਨ ਨੂੰ ਭਾ ਗਿਆ ਪਰਮਾਤਮਾ ਦਾ ਰੰਗ, ਅਤੇ ਵੈਰਾਗ ਦਾ ਰੰਗ ਭਾ ਗਿਆ, 9 ਪ੍ਰਕਾਰ ਦਾ ਵੈਰਾਗ ਹੈ, ਯਤਮਾਨ ਏਕ ਇੰਦਰੀ ਵਸੀਕਰਨ ਤੀਬਰ ਵੈਰਾਗ, ਤਰਤੀਬਰ ਵੈਰਾਗ, ਤਰਤੀਬਰ ਤਰਤਮ ਵੈਰਾਗ, ਮੰਦ ਵਿਰਾਗ, ਕਾਰਨ ਵਿਰਾਗ ਇਤਿਆਦਿ ਇਹਨਾਂ ਦੇ ਨਾਮ ਮੰਨੇ ਹਨ। ਅਤੇ ਜਿਹੜੇ ਵੀ ਉਸ ਵਾਹਿਗੁਰੂ ਪਰਮੇਸ਼ੁਰ ਅੰਤਰਜਾਮੀ ਦੇ ਪਿਆਰ ਵਾਲੇ ਨੇ, ਉਹ ਇਸ ਪ੍ਰਕਾਰ ਦੇ ਰੰਗਾਂ ਵਿੱਚ ਆਨੰਦ ਮਾਣਦੇ ਹਨ।
ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਦਾ,
ਜੋ ਵਾਹਿਗੁਰੂ ਚਾਹੁੰਦਾ ਨਾ, ਜੋ ਹਰ ਲੋੜ ਹੈ ਜੋ ਚਾਹੁੰਦਾ ਹੈ ਕਰਨਾ, ਵੀ ਉਹ ਪੂਛਣਾ ਮਸਲ ਤਰੇ ਜੋ ਕੁਛ ਕਰੇ ਸੋ ਆਪੇ ਕਰੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਅਤੇ ਜੀਵਾਂ ਨੂੰ ਆਪਣੇ ਹੁਕਮ ਦੇ ਵਿੱਚ ਤੋਰ ਰਿਹਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਕਰਮਾਂ ਦੇ ਅਨੁਸਾਰ ਜੀਵੇ ਉਸੇ ਤਰ੍ਹਾਂ ਕਰਦੇ ਹਨ।
ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਹੈ ਧੰਨ,
ਪਰ ਜਿਨ੍ਹਾਂ ਨੂੰ ਭਾਈ ਵਾਹਿਗੁਰੂ ਨੇ ਆਪਣੇ ਬਣਾ ਲਿਆ, ਕਬੀਰ ਨੂੰ ਬਣਾ ਲਿਆ, ਰਵਿਦਾਸ ਨੂੰ ਬਣਾ ਲਿਆ, ਨਾਮਦੇਵ ਨੂੰ ਬਣਾ ਲਿਆ, ਹੁਣੇ ਹੁਣ ਸ਼ਬਦ ਸੁਣਿਆ ਰਾਗੀ ਸਿੰਘ ਸਾਹਿਬਾਨਾਂ ਤੋਂ, ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ, ਸਾਰੇ ਭਗਤਾਂ ਦੇ ਨਾਮ ਆਏ ਹੈ ਬਹੁਤ ਸਾਰੇ। ਅਤੇ ਇਸ ਪ੍ਰਕਾਰ ਜਿਹੜੇ ਵਾਹਿਗੁਰੂ ਨੇ ਆਪਣੇ ਬਣਾ ਲਏ, ਕਹਿੰਦੇ ਉਹ ਤਾਂ ਧੰਨ ਹੀ ਹੋ ਗਏ। ਜੋ ਪ੍ਰਭ ਕੀਤੇ ਆਪਣੇ ਸੋਈ ਕਹੀਆ ਧੰਨ, ਉਹ ਧੰਨਤਾ ਦੇ ਯੋਗ ਹੋ ਗਏ ਹਨ।
ਆਪਣ ਲਿਆ ਜੀ ਮਿਲੇ ਵਿਛੜ ਕਿਉਂ ਰੋਵਨ,
ਅਤੇ ਭਾਈ ਆਪਣੇ ਆਪ ਕੋਈ ਪ੍ਰਾਪਤ ਨਹੀਂ ਕਰ ਸਕਦਾ ਵਾਹਿਗੁਰੂ ਨੂੰ। ਜੇ ਕੋਈ ਹੰਗਤਾ ਕਰੇ ਤਾਂ ਮੈਂ ਰੱਬ ਨੂੰ ਪ੍ਰਾਪਤ ਕਰ ਲੂੰ, ਐਂ ਨਹੀਂ ਹੁੰਦਾ ਉਹ। ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਵਿਛੜ ਕਿਉਂ ਰੋਵਨ, ਫਿਰ ਵਿਛੜ ਕੇ ਬਿਲਕਦੇ ਕਿਉਂ ਫਿਰਦੇ ਹੈ, ਫਿਰ ਤਾਂ ਸਭ ਕੋਈ ਪ੍ਰਾਪਤ ਕਰ ਲਵੇ। ਇਸ ਕਰਕੇ ਆਪਣ ਲਿਆ ਜੇ ਮਿਲੇ, ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਨਾਲ ਮਿਲਾਉਣਾ ਚਾਹੁੰਦਾ, ਉਹ ਫਿਰ ਵਿਛੜ ਕੇ ਕਿਉਂ ਰੋਣਗੇ ਭਾਈ, ਉਹ ਤਾਂ ਵਾਹਿਗੁਰੂ ਦੇ ਨਾਲ ਹੀ ਮਿਲ ਜਾਣਗੇ। ਐਂ ਵੀ ਅਧਾਰਤ ਅੱਗੇ ਚਲੋ ਜੀ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ,
ਮਹਾਰਾਜ ਨੂੰ ਪੁੱਛਿਆ ਜੀ ਕਿਰਪਾ ਕਰੋ ਦੱਸੋ ਕੋਈ ਰਾਹ ਕਿਸ ਤਰ੍ਹਾਂ ਮਿਲੇ। ਮਹਾਰਾਜ ਕਹਿੰਦੇ ਸਾਧੂ ਸੰਗ ਪ੍ਰਾਪਤ, ਸਾਧੂਆਂ ਦੀ ਸੰਗਤ, ਨਾਮ ਰਤੜਿਆਂ ਦੀ ਸੰਗਤ ਪਰਾ ਉਤਕ੍ਰਿਸ਼ਟ ਆ, ਪਤੇ ਇੱਜ਼ਤ ਦੇਣ ਵਾਲੀ ਆ। ਇੱਕ ਤਾਂ ਇਹ ਅਰਥ ਹੈ, ਪਤਨਾਮ ਇੱਜ਼ਤ ਹੈ। ਸਾਧੂ ਸੰਗ ਪ੍ਰਾਪਤ, ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਉਹ ਪਰਮਾਤਮਾ ਦੇ ਰੰਗ ਆਨੰਦ ਨੂੰ ਫਿਰ ਮਾਣਦਾ, ਭਗਤੀ ਦੇ ਆਨੰਦ ਨੂੰ ਮਾਣਦਾ। ਪਰ ਸਾਧੂ ਦੀ ਸੰਗਤ ਬਹੁਤ ਕੁਛ ਪ੍ਰਾਪਤ ਕਰਾ ਦਿੰਦੀ। ਕਹਿੰਦੇ ਨੇ ਇੱਕ ਵਾਰੀ ਧਰੂ ਨੂੰ ਮਨ ਦੇ ਵਿੱਚ ਇਹ ਸੰਕਲਪ ਹੋਇਆ, ਭਗਵਾਨ ਨੂੰ ਕਹਿਣ ਲੱਗਿਆ ਜੀ ਮੈਨੂੰ ਦੱਸੋ ਵੀ ਅਭੇਦ ਕਿਵੇਂ ਹੋਈ ਦਾ ਤੁਹਾਡੇ ਸਰੂਪ ਵਿੱਚ। ਭਗਵਾਨ ਜੀ ਕਹਿੰਦੇ ਇਹ ਗੱਲ ਮੈਂ ਨਹੀਂ ਦੱਸ ਸਕਦਾ ਜੀ, ਹੋਰ ਕੌਣ ਦੱਸੂ। ਕਹਿੰਦੇ ਜਾਓ ਸੰਗਤ ਵਿੱਚ, ਅਤੇ ਇਹ ਜਿਹੜੇ ਨਾਮ ਰਤੜੇ ਮਹਾਂਪੁਰਸ਼ ਨੇ ਤੈਨੂੰ ਉਹ ਦੱਸਣਗੇ ਧਰੂ ਨੂੰ। ਕਹਿੰਦੇ ਹਾਲਾਂਕਿ ਆਪ ਵੀ ਤਾਂ ਨਾਮ 'ਚ ਰਤੜਾ ਹੀ ਹੈ। ਸਤਸੰਗਤ 'ਚ ਆ ਕੇ ਧਰੂ ਕਹਿਣ ਲੱਗਿਆ ਇਹ ਰਿਸ਼ੀਓ, ਇਹ ਸੰਤੋ ਭਗਤੋ, ਮੈਨੂੰ ਭਗਵਾਨ ਜੀ ਨੇ ਤੁਹਾਡੇ ਕੋਲ ਭੇਜਿਆ, ਮੈਂ ਪੁੱਛਿਆ ਸੀ ਅਭੇਦ ਕਿਵੇਂ ਹੋਈਦਾ, ਦੱਸਿਆ ਨਹੀਂ ਮੈਨੂੰ। ਮਹਾਂਪੁਰਸ਼ ਕਹਿੰਦੇ ਜੇ ਦੱਸ ਦਿੰਦਾ ਉਹਦਾ ਭਗਵਾਨ ਪਣਾ ਨਹੀਂ ਸੀ ਰਹਿਣਾ, ਤੈਨੂੰ ਇਸ ਕਰਕੇ ਨਹੀਂ ਦੱਸਿਆ, ਤੇਰੇ ਵਿੱਚ ਅਚੱਲ ਭਗਤੀ ਦਾ ਮਾਣ ਆ ਗਿਆ। ਧਰੂ ਖੜਾ ਹੀ ਰੋਣ ਲੱਗ ਗਿਆ, ਅਤੇ ਉਸੇ ਵੇਲੇ ਸਾਰਿਆਂ ਦੀ ਚਰਨ ਧੂੜ ਹੋ ਗਿਆ। ਕਹਿਣ ਲੱਗਿਆ ਵੀ ਮੈਂ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸੋ ਕੋਏ, ਨਿਮਰਤਾ ਲਿਆ। ਸਾਧੂ ਸੰਗ ਪ੍ਰਾਪਤ, ਸਾਧੂਆਂ ਦੀ ਸੰਗਤ ਚੋਂ ਪ੍ਰਾਪਤ ਹੁੰਦਾ। ਸੋ ਇਸ ਕਰਕੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਇੱਥੇ ਫਰਮਾਨ ਕਰਦੇ ਹਨ, ਅਤੇ ਇਸ ਰੰਗ ਨੂੰ ਫਿਰ ਆਨੰਦ ਨੂੰ ਮਾਣਦੇ ਹਨ।
ਹਰ ਜੇਠ ਰੰਗੀਲਾ ਤਿਸ ਧੜੇ ਜਿਸ ਕੈ ਭਾਗ ਮਥਨ,
ਅਤੇ ਹਰੀ ਪਰਮੇਸ਼ਰ ਵਾਹਿਗੁਰੂ ਮਨੁੱਖਾ ਸਰੀਰ ਰੂਪੀ ਜੇਠ ਦੇ ਮਹੀਨੇ 'ਚ ਰੰਗੀਲਾ ਆਨੰਦੀ ਆਨੰਦ ਦੇਣ ਵਾਲਾ ਉਹ ਧਣੀ ਮਾਲਕ ਵਾਹਿਗੁਰੂ ਹੈ। ਪ੍ਰਾਪਤ ਕਿਹਨਾਂ ਹੁੰਦਾ, ਜਿਹਦੇ ਭਾਗ ਮਥਨ ਮੱਥੇ ਦੇ ਸ੍ਰੇਸ਼ਟ ਭਾਗ ਨੇ, ਜਿਹਨਾਂ ਮਸਤਕ ਧੁਰ ਹਰ ਲਿਖਿਆ, ਜਿਹਨਾਂ ਸਤਿਗੁਰੂ ਮਿਲਿਆ ਰਾਮਦਾਸ, ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਪਰ ਸਤਸੰਗਤ ਨੂੰ ਮੁੱਖ ਰੱਖਿਆ ਸਾਧ ਸਿੰਘ ਜੀ। ਸੋ ਇਸ ਕਰਕੇ ਬਹੁਤ ਸਾਰੇ ਐਸੇ ਪ੍ਰਸੰਗ ਆਉਂਦੇ ਨੇ। ਇੱਕ ਰਾਜਾ ਸੀ ਨਾਸਤਕ ਜਿਹਾ, ਉਹਨੂੰ ਕਿਹਾ ਵੀ ਇੱਥੇ ਮਹਾਤਮਾ ਆਏ ਨੇ, ਕਥਾ ਹੁੰਦੀ ਹੈ ਤੂੰ ਸੁਣ ਲਿਆ ਕਰ। ਕਹਿੰਦਾ ਮੈਂ ਪਹਿਲਾਂ ਹੀ ਜਾਣਦਾ ਸਾਰਾ ਕੁਛ, ਸੰਤ ਕੀ ਦੱਸਣਗੇ ਮੈਨੂੰ। ਨਾਸਤਕ ਸੀ ਉਹ, ਇੱਕ ਦਿਨ ਕਹੇ ਕਹਾਏ ਤੇ ਕਹਿੰਦੇ ਨਹੀਂ ਤੈਨੂੰ ਚੱਲਣਾ ਚਾਹੀਦਾ, ਚਲਿਆ ਗਿਆ। ਮਨ ਇਕਾਗਰ ਨਾ ਹੋਵੇ ਉੱਥੇ ਬੈਠਾ, ਅੱਡੀਆਂ ਜਾਂ ਘਸਾਈ ਜਾਏ, ਇੱਕ ਟਿੰਡ ਪਈ ਸੀ ਕੋਲ, ਉਹਦੇ 'ਚ ਹੱਥ ਜਾਂ ਮਾਰੀ ਜਾਵੇ ਉਹਨੂੰ ਘਸਾਈ ਜਾਵੇ। ਸੰਤਾਂ ਨੇ ਉਸੇ ਵੇਲੇ ਇੱਕ ਦੋਹਰਾ ਬਣਾ ਕੇ ਕਹਿ ਦਿੱਤਾ, ਅਤੇ ਲਾਇਆ ਤਾਂ ਅਸੀਂ ਉਹਦੇ, ਕਹਿੰਦੇ ਕੂਚੇ ਕਾਚੇ ਬਹੁਤ ਕਸਾਬ ਹੈ, ਬਹੁਤ ਲਗਾ ਮੈਂ ਪਾਣੀ, ਜਿਹੜੀ ਤੇਰੇ ਮਨ ਜੇ ਸੋਈ ਬਾਤ ਮੈਂ ਜਾਣੀ, ਮੈਂ ਜਾਣ ਲਈ ਵੀ ਤੇਰਾ ਮਨ ਇਕਾਗਰ ਨਹੀਂ ਹੈ। ਕੂਚੇ ਕਾਚੇ ਬਹੁਤ ਕਸਾਬ ਹੈ, ਬਹੁਤ ਲਗਾ ਮੈਂ ਪਾਣੀ। ਅਤੇ ਇਹ ਗੱਲ ਹੋਰ ਤਾਂ ਕਥਾ ਦੀ ਗੱਲ ਨਾ ਯਾਦ ਰਹੀ, ਆ ਉਹਦੇ ਮਨ ਦੇ ਵਿੱਚ ਇਹਦਾ ਪਾਠ ਹੀ ਕਰਨ ਲੱਗ ਗਿਆ, ਕਹਿੰਦਾ ਆਹ ਗੱਲ ਬੜੀ ਵਧੀਆ ਕੀਤੀ ਸੰਤਾਂ ਨੇ। ਅੱਗੇ ਲੈ ਕਿਹੜੇ ਬ੍ਰਹਮ ਗਿਆਨ ਦੀ ਗੱਲ ਸੀ, ਉਹਦੇ ਸਾਧ ਸਿੰਘ ਜੀ ਫੋੜਾ ਹੋਇਆ ਗਰਦਨ 'ਚ, ਹਲਕੇ ਇੱਥੇ ਕੰਠ ਦੇ ਉੱਤੇ ਫੋੜਾ ਹੋਇਆ, ਉਹਨੂੰ ਕਿਹਾ ਵੀ ਇਸ ਨੂੰ ਚੀਰਾ ਦਵਾ ਕਿਸੇ ਨਾਈ ਤੋਂ। ਕਹਿੰਦਾ ਠੀਕ ਹੈ। ਉਹ ਜਿਹੜਾ ਨਾਈ ਚੀਰਾ ਦੇਣ ਵਾਲਾ ਸੀ, ਰਾਜੇ ਦੇ ਭਰਾ ਨੇ ਸੋਚਿਆ ਵੀ ਹੁਣ ਮੌਕਾ ਬਹੁਤ ਵਧੀਆ, ਕਹਿੰਦਾ ਵੀ ਤੈਨੂੰ ਮੂੰਹ ਮੰਗੇ ਪੈਸੇ ਦਊਂ, ਵੀ ਥੋੜ੍ਹੀ ਜਿਹੀ ਸ਼ਾਹ ਰੱਗ ਵੱਢਦੇ ਮੇਰੇ ਭਰਾ ਦੀ, ਰਾਜ ਮੈਨੂੰ ਮਿਲ ਜੂ ਤੈਨੂੰ ਜਿੰਨੇ ਪੈਸੇ ਕਹਿੰਦੇ ਤੂੰ। ਕਹਿੰਦਾ ਠੀਕ ਹੈ। ਉਹ ਜਦੋਂ ਲੱਗਿਆ ਬਿਸਤਰੇ, ਉਹ ਉਸ ਤਰ੍ਹਾਂ ਸੀ ਜਿਹੜਾ ਉਹਨੂੰ ਚਮੜੇ 'ਤੇ ਘਸਾਉਣ, ਰਾਜੇ ਨੇ ਸਲੋਕ ਪੜ੍ਹਦਾ, ਕਹਿੰਦਾ ਕੂਚੇ ਕਾਚੇ ਬਹੁਤ ਕਸਾਬੈਂ, ਬਹੁਤ ਲਗਾਵੈਂ ਪਾਣੀ, ਜਿਹੜੀ ਤੇਰੇ ਮਨ 'ਚ ਸੋਈ ਬਾਤ ਮੈਂ ਜਾਣੀ। ਉਹਨੇ ਕਿਹਾ ਤੁਹਾਡਾ ਭਲਾ ਹੋ ਜਾਣ ਤਾਂ ਪਤਾ ਲੱਗ ਗਿਆ ਰਾਜੇ ਨੂੰ। ਉਹ ਕਹਿੰਦਾ ਰਾਜਾ ਵੀ ਮੇਰਾ ਤਾਂ ਕਸੂਰ ਨਹੀਂ ਹੈ। ਕਹਿੰਦਾ ਕਿਉਂ? ਕਹਿੰਦਾ ਤੇਰੇ ਭਰਾ ਦਾ ਕਸੂਰ ਹੈ, ਉਹਨੇ ਕਿਹਾ ਸੀ ਵੀ ਵੱਢਦੀ ਗਰਦਨ ਦੀ ਨਾੜ ਵੱਢਦੀ ਹੋ ਕਿਸੇ ਦੀ। ਰਾਜਾ ਕਹਿੰਦਾ ਤੇਰਾ ਭਲਾ ਹੋ ਜਾ। ਕਹਿੰਦਾ ਓਏ ਇੱਕ ਦਿਨ ਸੰਗਤ ਕੀਤੀ, ਕਹਿੰਦਾ ਮੇਰੀ ਤਾਂ ਜਾਨ ਬਚਾਤੀ, ਮੁੜ ਕੇ ਸਾਰੀ ਸਲਤਨਤ 'ਚ ਹੁਕਮ ਕਰ ਦਿੱਤਾ ਕੋਈ ਸਾਧੂਆਂ ਦੀ ਸੰਗਤ ਤੋਂ ਬਾਂਝਾ ਨਾ ਰਹਿ ਜਾਵੇ। ਕਹਿੰਦਾ ਮੇਰੀ ਤਾਂ ਜਾਨ ਕੱਢ ਦੇਣੀ ਸੀ ਇਸ ਨੇ, ਮੇਰੀ ਰਗ ਵੱਢ ਦੇਣੀ ਸੀ। ਅੱਗੇ ਸਾਧੂ ਸੰਗ ਪ੍ਰਾਪਤ, ਨਾਨਕ ਰੰਗ ਮਨਨ। ਗੁਰੂ ਕਿਰਪਾ ਕਰੇ, ਜੇਠ ਦਾ ਮਹੀਨਾ ਭਾਈ ਸਫਲਾ ਹੋਵੇ, ਪਰਮੇਸ਼ੁਰ ਦੇ ਨਾਮ ਦੇ ਨਾਲ ਜੁੜ ਕੇ ਸਫਲਾ ਹੋਣਾ ਹੈ। ਸੰਗਤੀ ਰੂਪ ਦੇ ਅੰਦਰ ਸ੍ਰੀ ਸੁਖਣੀ ਸਾਹਿਬ ਜੀ ਦਾ ਪਾਠ ਦਾ ਆਨੰਦ ਆਪ ਜੀ ਨੇ ਮਾਨਣਾ ਹੈ। ਬਹੁਤ ਵੱਡਾ ਮਹਾਤਮਾ ਹੈ ਸੁਖਣੀ ਸਾਹਿਬ ਦਾ। ਇੱਕੋ ਹੀ ਅਜਿਹੀ ਬਾਣੀ ਹੈ ਜਿਹਦਾ ਬਾਣੀ ਵਿੱਚ ਚਾਰ ਵਾਰੀ ਨਾਂ ਲਿਆ ਹੈ, ਇੱਕੋ ਹੀ ਐਸੀ ਬਾਣੀ ਹੈ ਜਿਹਦਾ ਬਾਣੀ ਦਾ ਮਹਾਤਮ ਬਾਣੀ ਵਿੱਚ ਲਿਖ ਦਿੱਤਾ। ਗੁਰੂ ਕਿਰਪਾ ਕਰੇ, ਆਓ ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰ ਧੁੱਪੜ ਦੋ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਹੋਹੇ ਮਯਾ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ। ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰਮ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ